ਮਿਡਲੈਂਡ ਤੇ ਕਵੈਂਟਰੀ। ਮਿਡਲੈਂਡ ਇੰਗਲੈਂਡ ਦੇ ਉੱਤਰ ਪੱਛਮੀ ਭਾਗ ਨੂੰ ਕਹਿੰਦੇ ਹਨ, ਜਿਸ ਵਿੱਚ ਬਰਮਿੰਗਮ, ਕਵੈਂਟਰੀ, ਲੇਸਟਰ, ਡਡਲੀ, ਬੋਲਵਰ, ਹੈਂਪਟਨ, ਲੀਡਜ, ਡਰਬੀ ਤੇ ਮਾਨਚੈਸਟਰ ਆਦਿਕ ਇੰਡਸਟਰੀਅਲ ਸ਼ਹਿਰ ਆਉਂਦੇ ਹਨ। ਇਹਨਾਂ ਵਿੱਚ ਕਾਫੀ ਗਿਣਤੀ ਵਿੱਚ ਪੰਜਾਬੀ ਕੰਮ ਕਰਦੇ ਹਨ। ਲੰਡਨ ਦੇ ਇਲਾਕੇ ਮਿਡਲੈਂਡ ਦੇ ਲੋਕਾਂ ਦੀ ਰਹਿਣੀ ਬਹਿਣੀ ਵਿੱਚ ਬੜਾ ਫਰਕ ਹੈ। ਲੋਕਾਂ ਨੂੰ ਬੜਾ ਸਖ਼ਤ ਕੰਮ ਕਰਨਾ ਪੈਂਦਾ ਹੈ। ਇੰਗਲੈਂਡ 'ਚ ਹੈਵੀ ਇੰਡਸਟਰੀ ਹੈ, ਮਜ਼ਦੂਰੀ ਵਿੱਚ ਫਰਕ ਹੈ। ਇਸ ਇਲਾਕੇ ਦੇ ਨਗਰਾਂ ਵਿੱਚ ਕਾਫੀ ਪੰਜਾਬੀ ਕੰਮ ਕਰਦੇ ਹਨ। ਬਰਮਿੰਗਮ ਲੰਡਨ ਤੋਂ 120 ਮੀਲ ਦੂਰ ਹੈ। ਇਹ ਲੰਡਨ ਤੋਂ ਦੂਜੇ ਦਰਜੇ ਪਰ ਹੈ ਅਤੇ ਇਸ ਸ਼ਹਿਰ ਦੀ 70 ਲੱਖ ਵਸੋਂ ਹੈ। ਇੱਥੇ ਮੋਟਰ ਕਾਰਾਂ, ਟਰੱਕ, ਵੱਡੀਆਂ ਗੱਡੀਆਂ ਬਣਦੀਆਂ ਹਨ। ਬਰਮਿੰਗਮ ਦਾ ਸ਼ਾਪਿੰਗ ਸੈਂਟਰ ਬਹੁਤ ਵੱਡਾ ਕੇਂਦਰ ਹੈ। ਇੱਥੇ ਆਦਮੀਆਂ ਦਾ ਸਮੁੰਦਰ ਠਾਠਾਂ ਮਾਰਦਾ ਵਿਖਾਈ ਦਿੰਦਾ ਹੈ। ਗੱਡੀਆਂ ਮੋਟਰ ਕਾਰਾਂ ਦੀ ਆਵਾਜਾਈ ਬੇਤਹਾਸਾ ਹੈ। ਇਸੇ ਤਰ੍ਹਾਂ ਕਵੈਂਟਰੀ ਇੰਗਲੈਂਡ ਦਾ ਇੱਕ ਪ੍ਰਸਿੱਧ ਇਤਿਹਾਸਕ ਨਗਰ ਅਤੇ ਵਰਤਮਾਨ ਕਾਲ ਵਿੱਚ ਇੰਜੀਨੀਅਰੀ ਦਾ ਮਹਾਨ ਕੇਂਦਰ ਹੈ। ਇਹ ਲੰਡਨ ਤੋਂ 96 ਮੀਲ ਤੇ ਬਰਮਿੰਗਮ ਤੋਂ ਸਿਰਫ 18 ਮੀਲ ਦੱਖਣ ਵੱਲ ਹੈ। ਇੱਥੋਂ ਦੀਆਂ ਫੈਕਟਰੀਆਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਸਾਰੀ ਦੁਨੀਆਂ ਵਿੱਚ ਵਰਤੀਆਂ ਜਾਂਦੀਆਂ ਹਨ। ਕਵੈਂਟਰੀ ਦੀ ਵਸੋਂ 3,36,000 ਤੇ 200 ਹੈ। ਇਹ ਬਹੁਤ ਸੁੰਦਰ ਤੇ ਸਾਫ ਸੁਥਰਾ ਹੈ। ਇਤਿਹਾਸਕ ਕਾਰ ਲਿਖਦੇ ਹਨ ਕਿ 11ਵੀਂ ਸਦੀ ਵਿੱਚ ਇਹ ਵਾਦ ਹੋਇਆ। 1043 ਸਨ ਵਿੱਚ ਇਸ ਦਾ ਮਾਲਕ ਅਰਲ ਆਫ ਮਰਸੀਆ ਸੀ। ਇੱਕ ਬ੍ਰਿਸ਼ ਕੋਫਾ ਦੇ ਨਾਮ ਤੋਂ ਇਸ ਦਾ ਨਾਮ ਕਵੈਂਟਰੀ ਪ੍ਰਚਲਿਤ ਹੋਇਆ। ਅਰਲ ਦੀ ਇਸਤਰੀ ਦਾ ਨਾਮ ਗਡੀਵਾ ਸੀ, ਜਿਸ ਨੇ ਮਜ਼ਾਰਿਆਂ ਤੇ ਕਿਸਾਨਾਂ ਨੂੰ ਮਾਲੀ ਅਤੇ ਟੈਕਸ ਦੀ ਛੋਟ ਦਿੱਤੀ ਹੈ। 14ਵੀਂ ਸਦੀ ਇਹ ਵਿੱਚ ਕੱਪੜਾ ਉਣਨ ਵਾਲੇ ਕਾਰੀਗਰਾਂ ਦਾ ਕੇਂਦਰ ਸੀ, ਹੁਣ ਨਵੀਨ ਇੰਡਸਟਰੀ ਦਾ ਹੈ। 1940 ਈਸਵੀ ਦੀ ਦੂਜੀ ਜੰਗ ਸਮੇਂ 24 ਨਵੰਬਰ ਨੂੰ ਜਰਮਨ ਦੇ ਹਵਾਈ ਜਹਾਜ਼ਾਂ ਨੇ ਭਾਰੀ ਬੰਬਾਰੀ ਕਰਕੇ ਇਸ ਨੂੰ ਤਬਾਹ ਕਰਨ ਦਾ ਯਤਨ ਕੀਤਾ। ਇੱਥੋਂ ਦੀਆਂ ਬਹੁਤ ਸਾਰੀਆਂ ਫੈਕਟਰੀਆਂ ਢਾਹ ਢੇਰੀ ਕਰ ਦਿੱਤੀਆਂ, ਪਰ ਅੰਗਰੇਜ਼ਾਂ ਨੇ ਇਸ ਨੂੰ ਫਿਰ ਖੂਬਸੂਰਤ ਤੇ ਨਵਾਂ ਨੁਰਾ ਬਣਾ ਦਿੱਤਾ। ਹੁਣ ਜੰਗ ਸਮੇਂ ਦੀ ਤਬਾਹੀ ਦਾ ਕੋਈ ਨਿਸ਼ਾਨ ਨਹੀਂ ਦਿਸਦਾ। ਕਵੈਂਟਰੀ ਵਿੱਚ ਹਾਰਵਰਟ ਆਰਟ ਗੈਲਰੀ ਤੇ ਅਜਾਇਬ ਘਰ, ਸੇਂਟ ਮੈਰੀਜ ਹਾਲ, ਸੇਂਟ ਜੌਨਜ ਗਾਰਡਨ ਤੇ ਇਹ ਚਰਚ, ਕੌਂਸਲ ਹਾਊਸ, ਬਲਰਨੇਡ ਥੀਏਟਰ, ਪਰਚੂਨ ਦੀ ਮਾਰਕੀਟ, ਲੰਕਾਸਟਰ ਪੋਲੀਟੈਕਨਿਕ, ਰੋਮਨ ਕੈਥੋਲਿਕ ਚਰਚ, ਦੂਜੀ ਜੰਗ ਵਿੱਚ ਮਾਰੇ ਗਏ ਫੌਜੀਆਂ ਦਾ ਮੈਮੋਰੀਅਲ ਪਾਰਕ ਆਦਿ ਥਾਵਾਂ ਦੇਖਣ ਯੋਗ ਦੱਸਦੇ ਹਨ। ਲੰਡਨ ਦੀ ਸੱਚਾਈ ਤੇ ਸਫਾਈ ਮੁੱਖ ਹੈ, ਕਿਉਂ ਕੁਝ ਕੋ ਲੰਡਨ ਦੀ ਵਾਕਵੀ ਕਰਵਾਉਣ ਉਪਰੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਰਉਪਕਾਰੀ ਜੀਵਨ ਤੇ ਰੋਸ਼ਨੀ ਪਾਈ ਕਿ ਸਤਿਗੁਰਾਂ ਦਾ ਅਵਤਾਰ ਕਿਸ ਸਮੇਂ ਤੇ ਕਿਸ ਨਿਮਿਤ ਹੋਇਆ। ਜਦੋਂ ਸਾਰੀਆਂ ਥਾਵਾਂ ਤੋਂ ਧਰਮ ਲੋਪ ਹੋ ਚੁੱਕਾ ਸੀ, ਕਲਯੁਗੀ ਰਾਜਾ ਨੇ ਕਿਸਾਈਆਂ ਦੀ ਸ਼ਕਲ ਧਾਰਨ ਕਰ ਲਈ ਸੀ। ਗੁਰੂ ਬਾਬੇ ਨੇ ਚੌਹਾਂ ਬਾਰਨਾਂ ਨੂੰ ਸਾਂਝਾ ਉਪਦੇਸ਼ ਬਖਸ਼ਿਆ ਅਤੇ ਭਾਈ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਹਿੰਦੂ ਮੁਸਲਮਾਨਾਂ ਦੀ ਏਕਤਾ ਦਰਸਾਈ। ਉਹ ਹੋਰ ਵੀ ਬਹੁਤ ਸਾਰੇ ਵਚਨ ਕਹੇ ਜਿਨ੍ਹਾਂ ਦਾ ਸੰਗਤ ਦੇ ਮਨਾਂ ਤੇ ਬੜਾ ਅਸਰ ਪਿਆ। ਪ੍ਰਾਂਤ ਇਲਾਕੇ ਦੀ ਸੰਗਤ ਨੇ ਦੀਵਾਨਾਂ ਦੀ ਮੰਗ ਸ਼ੁਰੂ ਕਰ ਦਿੱਤੀ। ਦਾਤੇ ਨੇ ਨਿਰੰਕਾਰੀ ਹੁਕਮ ਵਿੱਚ ਜੀਵਾਂ ਦੀ ਪ੍ਰਾਰਬਧ ਅਨੁਭਵ ਕਰ ਮਿਹਰਬਾਨਗੀ ਦਾ ਸਬੂਤ ਦਿੰਦਿਆਂ ਪ੍ਰਵਾਨਗੀ ਬਖਸ਼ ਦਿੱਤੀ। ਸਭ ਤੋਂ ਪਹਿਲਾਂ ਮੋਹਨਪੁਰ ਵਾਲੇ ਪ੍ਰੇਮੀਆਂ ਦੇ ਭਾਗਾਂ ਦਾ ਪਰਚਾ ਨਿਕਲਿਆ। ਉਸ ਤੋਂ ਬਾਅਦ ਅੰਡੇਲੋਂ ਦੇ ਇਲਾਕੇ ਤੇ ਬਖਸ਼ਿਸ਼ ਹੋਈ। ਫਿਰ ਦਰਾਏ ਕੋਲ ਪੰਮੇ ਪਿੰਡ ਨੂੰ ਸਮਾਂ ਬਖਸ਼ ਦਿੱਤਾ। ਉਸ ਤੋਂ ਬਾਅਦ ਗਿੱਲਾਂ ਨੂੰ ਦੀਵਾਨ ਦਿੱਤੇ। ਫਿਰ ਕੁਝ ਕੁ ਸਮਾਂ ਜੀਵਾਂ ਦੀ ਪ੍ਰਾਰਬਧ ਅਨੁਸਾਰ ਰੈਸਟ ਕਰਨ ਵਾਸਤੇ ਦੀਵਾਨ ਬੰਦ ਕਰ ਦਿੱਤੇ, ਪਰ ਦਰਸ਼ਨਾਂ ਵਾਲੀ ਸੰਗਤ ਦਾ ਮਨ ਬੜਾ ਬੇਬਲ ਹੋ ਗਿਆ। ਮਨ ਕਾਲੇ ਪੈ ਗਏ, ਮਨੋ ਮਈ ਬੇਨਤੀਆਂ ਕਰਨ ਲੱਗੇ, ਜਿਸ ਕਰਕੇ ਬਹੁਤਾ ਸਮਾਂ ਰੈਸਟ ਨਾ ਕਰਨ ਦਿੱਤੀ। ਤਾਂ ਆਪ ਜੀ ਨੇ 9 ਮਾਘ ਦੇ ਸਲਾਨਾ ਜੋੜ ਮੇਲੇ ਤੇ ਕੀਰਤਨ ਸ਼ੁਰੂ ਕਰ ਦਿੱਤਾ। ਲੋਹੜੀ ਵਾਲਾ ਪਹਿਲਾ ਦੀਵਾਨ ਮਾਘ ਦੀ ਸੰਗਰਾਂਦ ਦਾ ਸੀ। 9 ਮਾਘ ਤੱਕ 10 ਦਿਨ ਕੀਰਤਨ ਕੀਤਾ। ਉਸ ਤੋਂ ਬਾਅਦ ਯੂਪੀ ਵਿਚ ਹਾਪੜ ਨੂੰ ਭਾਗ ਲਾਏ। ਇੱਥੇ ਕੁਝ ਕੁ ਦਿਨ ਰੈਸਟ ਕਰ ਪੰਜਾਬ ਵਾਸੀ ਸੰਘ ਦਾ ਪ੍ਰਾਰਬਧ ਨੇ ਮੁੜ ਸਥਾਨ ਵਾਸੀ ਪ੍ਰੇਮੀਆਂ ਨੂੰ ਦਰਸ਼ਨ ਕਰਵਾਇਆ। ਭਾਵੇਂ ਆਪ ਜੀ ਨੂੰ ਇੰਗਲੈਂਡ ਤੋਂ ਵਾਪਸ ਆਇਆ ਅਜੇ ਬਹੁਤਾ ਸਮਾਂ ਨਹੀਂ ਸੀ ਹੋਇਆ, ਪਰ ਫੇਰ ਵੀ ਥੋੜੇ ਚਿਰ ਤੋਂ ਦਰਸ਼ਨਾਂ ਦੀ ਝਲਕ ਤੇ ਚਰਨਾਂ ਦੀ ਛੂ ਨੇ ਸਭਨਾਂ ਦੇ ਮਨਾਂ ਵਿਚ ਐਸੀ ਖਿੱਚ ਪੈਦਾ ਕਰ ਦਿੱਤੀ ਕਿ ਇਹਨਾਂ 4 ਮਹੀਨਿਆਂ ਦੇ ਵਿਛੋੜੇ ਵਿਚ ਕੋਈ ਐਸਾ ਦਿਨ ਨਹੀਂ ਸੀ ਜਦੋਂ ਕਿ ਪਰਦੇਸ ਬੈਠੇ ਵੀਰਾਂ ਦੀਆਂ 5-4 ਪੱਤਰਕਾਰ ਬਰੈਗ ਦੇ ਹੰਝੂਆਂ ਨਾਲ ਲਿਖੀਆਂ ਨਹੀਂ ਸੀ ਆਈਆਂ। ਬਹੁਤ ਸਾਰੇ ਪਿਆਰ ਵਾਲੇ ਸੱਜਣ ਤਾਂ ਕਰਮਸਰ ਦੀ ਪਾਵਨ ਧਰਤੀ ਦੇ ਦੀਦਾਰ ਲਈ ਆਏ, ਜੈਸਾ ਕਿ ਸਰਦਾਰ ਈਸ਼ਰ ਸਿੰਘ ਖਾਲਸੀ, ਸਰਦਾਰ ਬਲਵੰਤ ਸਿੰਘ ਖਾਲਸੀ, ਸਰਦਾਰ ਕੁਲਦੀਪ ਸਿੰਘ ਭੋਡੇ, ਸਰਦਾਰ ਜਗਦੇਵ ਸਿੰਘ ਝਾਮਟ, ਸਰਦਾਰ ਦਲੀਪ ਸਿੰਘ ਖਾਲਸੀ, ਸਰਦਾਰ ਪ੍ਰੀਤਮ ਸਿੰਘ ਝਾਮਟ ਆਦਿ।